ਵਾਹਿਗੁਰੂ ਰਾਗ ਗੋਂਡ ਬਾਣੀ ਨਾਮ ਦੇਉ ਜੀ ਕੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਸੁਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸਨਾਨੇ ਤਉ ਨਾ ਪੁੱਜਹਿ ਹਰ ਕੀਰਤ ਨਾਮਾ ਆਪਣੇ ਰਾਮ ਹੈ ਭਾਜ ਰੇ ਮਨ ਆਲਸੀਆ ਰਹਾਉ।
ਇਸ ਸ਼ਬਦ ਅੰਦਰ ਸਾਰੇ ਕਰਮਾਂ ਧਰਮਾਂ ਨਾਲੋਂ ਤੀਰਥ ਇਸ਼ਨਾਨ ਪੁੰਨ ਦਾਨ ਇਤਿਆਦਿਕ ਜਿੰਨੇ ਵੀ ਧਰਮ ਕਰਮ ਨੇ ਸਾਰਿਆਂ ਦੇ ਨਾਲੋਂ ਪਰਮਾਤਮਾ ਦੇ ਨਾਮ ਦੀ ਮਹਾਨਤਾ ਸਤਿਗੁਰਾਂ ਨੇ ਦਰਸਾਈ ਹੈ। ਤਉ ਨਾ ਪੁੱਜ ਹੈ ਹਰ ਕੀਰਤ ਨਾਮਾ, ਪੁੱਜ ਹੈ, ਪੁੱਜਦੇ ਨਹੀਂ ਕੋਈ ਵੀ ਕਰਮ ਧਰਮ ਦੇ ਫਲ ਪਰਮਾਤਮਾ ਦੇ ਨਾਮ ਦੇ ਬਰਾਬਰ। ਹਾਂਜੀ,
ਰਹਾਉ ਗਾਇਆ ਪਿੰਡ ਭਰਤਾ ਬਨਾਰਸ ਆਸ ਬਸਤਾ ਮੁਖ ਵੇਦ ਚਤੁਰ ਪੜਤਾ ਸਗਲ ਧਰਮ ਅਛਿਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ ਸੇਵਾ ਸਕਤ ਸੰਵਾਦੰ।
ਇਹ ਸਗਲ ਧਰਮ ਅਛਿਤਾ ਕਰਨਾ ਹੈ ਪਾਠ। ਉਹ ਪਹਿਲੇ ਜੋ ਆਇਆ ਅਸਮੇਧ ਜਗਨੇ ਨਹੀਂ ਪਾਠ ਕਰਨਾ, ਅਸਮੇਧ ਜਗਨੇ ਪਾਠ ਕਰਨਾ, ਜਗ ਤੋਂ ਭਾਵ ਹੈ। ਔਰ ਇਸੇ ਸਗਲ ਧਰਮ ਅਛਿਤਾ ਕਰਨਾ ਹੈ ਪਾਠ ਜੀ।
ਸਗਲ ਧਰਮ ਅਛਿਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ ਸੇਵਾ ਸਕਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜ ਨਾਮਾ ਤਰਸ ਭਾਵ ਸਿੰਧੰ ਗੋਂਡ ਨਾਦ ਭ੍ਰਮੇ ਜੈਸੇ ਮਿਰ ਗਾਏ ਪ੍ਰਾਨ ਤਜੇ ਵਾਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੇ ਰਉ ਰਾਮ ਛੋਡ ਚਿਤ ਅਨਤ ਨਾ ਫੇਰਉ ਰਹਾਉ ਜਿਉ ਮੀਨਾ ਹੀਰੈ ਪਸੁਆਰਾ ਸੋਨਾ ਗੱਡਤੇ ਹਿਰੈ ਸੁਨਾਰਾ ਜਿਉ ਬਿਖਈ ਹੀਰੈ ਪਰ ਨਾਰੀ ਕੌਡਾ ਡਾਰਤ ਹਿਰੈ ਜੁਆਰੀ ਜਹ ਜਹ ਦੇਖਉ ਤਹ ਤਹ ਰਾਮਾ ਹਰ ਕੇ ਚਰਨ ਨਿਤ ਧਿਆਵੈ ਨਾਮਾ ਗੋਂਡ ਮੋ ਕਉ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਾਨ ਤਰਬੇ ਨਾ ਜਾਨਉ ਪਾਪ ਬੀਠੁਲਾ ਬਾਹ ਦੇ ਰਹਾਉ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖਲਾਈ ਨਰ ਤੇ ਉਪਜ ਸੁਰਗ ਕਉ ਜੀਤਿਓ ਸੋ ਅਵਖਦ ਮੈਂ ਪਾਈ ਜਹਾ ਜਹਾ ਧੂਹ ਨਾਰਦ ਟੇਕੇ ਨੈਕ ਟਿਕਾਵ ਹੋ ਮੋਹੇ ਜਹਾ ਜਹਾ ਧੂਹ ਨਾਰਦ ਟੇਕੇ ਨੈਕ ਟਿਕਾਵ ਹੋ ਮੋਹੇ ਤੇਰੇ ਨਾਵ ਅਵਿਲੰਬ ਬਹੁਤ ਜਨ ਉਦਰੇ ਨਾਮੇ ਕੀ ਨਿਜ ਮਤ ਏਹ ਤੇਰੇ ਨਾਮ ਅਵਿਲੰਬ ਬਹੁਤ ਜਨ ਉਦਰੇ ਨਾਮੇ ਕੀ ਨਿਜ ਮਤ ਏਹ ਗੋਂਡ ਮੋਹੇ ਲਾਗਦੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ ਪਾਨੀਆਂ ਬਿਨ ਮੀਨ ਤਲਫੈ ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਹਾਉ ਜੈਸੇ ਗਾਏ ਕਾ ਬਾਛਾ ਛੂਟਲਾ ਥਨ ਚੋਖਤਾ ਮਾਖਨ ਭੂਟਲਾ ਨਾਮ ਦੇਉ ਨਾਰਾਇਣ ਪਾਇਆ ਗੁਰ ਭੇਟਤ ਅਲਖ ਲਖਾਇਆ ਜੈਸੇ ਬਿਖੈ ਹੇਤ ਪਰ ਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪਤੇ ਨਿਰਮਲ ਘਾਮਾ ਤੈਸੇ ਰਾਮ ਨਾਮਾ ਬੇਨ ਬਾਪਰੋ ਨਾਮਾ।
ਸਾਧ ਸੰਗਤ ਜੀ, ਭਗਤ ਨਾਮਦੇਵ ਜੀ ਦਾ ਜੋ ਪਹਿਲਾ ਸ਼ਬਦ ਆਇਆ ਅਸਮੇਧ ਜਗਨੇ ਤੁਲਾ ਪੁਰਖ ਦਾਨੇ, ਇਸ ਦੀ ਅੰਤਲੀ ਪੰਗਤੀ ਸਿਮਰ ਸਿਮਰ ਗੋਬਿੰਦੰ ਭਜ ਨਾਮਾ ਤਰਸ ਭਾਵ ਸਿੰਧੰ। ਤਰਸ ਤਾਰਸ ਬਹੁਤ ਫਰਕ ਪੈ ਜਾਂਦਾ ਹੈ ਆਵਾਜ਼ ਦਾ। ਜੇ ਤਰਸ ਕਹੀਏ ਤਰਸ ਤੋਂ ਭਾਵ ਹੈ ਦਇਆ, ਜਿਵੇਂ ਕਿਸੇ 'ਤੇ ਤਰਸ ਆ ਜਾਣਾ। ਤਰਸ ਤਰਸ ਤੋਂ ਭਾਵ ਤਰ ਲੈਂਦੇ ਨੇ। ਸਿਮਰ ਸਿਮਰ ਗੋਬਿੰਦੰ ਭਜ ਨਾਮਾ ਤਰਸ ਭਵ ਸਿੰਧੰ, ਇਉਂ ਉਚਾਰਨ ਦਾ ਫਰਕ ਪੈਂਦਾ ਹੈ, ਇਸ ਦਾ ਖਿਆਲ ਰੱਖਣਾ ਜੀ। ਹਾਂਜੀ,
ਰਾਗ ਗੋਂਡ ਬਾਣੀ ਨਾਮ ਦਿਓ ਜੀਓ ਕੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਊਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਦੁਲੇ ਕੀ ਲਾਕਰੀ ਹਰੇ ਨਮਸਤੇ ਹਰੇ ਨਮਹਿ ਹਰ ਹਰ ਕਰਤ ਨਹੀਂ ਦੁਖ ਜਮ ਹੈ।
ਸੰਪਰਦਾ ਵਿੱਚ ਇਹ ਪਾਠ ਵੱਖਰਾ ਵੱਖਰਾ ਕੀਤਾ ਜਾਂਦਾ ਹੈ, ਆਮ ਬੋਲਚਾਲ ਵਿੱਚ ਇਹ ਇਕੱਠਾ ਬੋਲ ਦਿੱਤਾ ਜਾਂਦਾ ਹੈ। ਸੋ ਜੋ ਸੀਨਾ ਬਸੀਨਾ ਚੱਲਿਆ ਆ ਰਿਹਾ ਨਿਯਮ ਹੈ ਉਚਾਰਨ ਦਾ, ਹਰ ਏ ਨਮਸਤੇ ਹਰ ਏ ਨਮਹਿ, ਜਿਵੇਂ ਆਪਾਂ ਸੁਖਮਨੀ ਸਾਹਿਬ ਵਿੱਚ ਵੀ ਪੜ੍ਹਦੇ ਹਾਂ, ਆਦਿ ਗੁਰ ਏ ਨਮਹਿ ਜੁਗਾਦ ਗੁਰ ਏ ਨਮਹਿ ਸਤਿਗੁਰ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ, ਇਹ ਪ੍ਰਾਤਨ ਉਚਾਰਨ ਹੈ। ਅੱਜ ਕੱਲ੍ਹ ਦੇ ਇਉਂ ਪੜ੍ਹ ਜਾਂਦੇ ਨੇ ਕਿ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ, ਪਰ ਇਹ ਵੱਖਰਾ ਕਰਕੇ ਬੋਲਣਾ। ਉਸੇ ਤਰ੍ਹਾਂ ਇੱਥੇ ਵੀ ਹਰ ਏ ਨਮਸਤੇ ਹਰ ਏ ਨਮਹਿ ਹਰ ਹਰ ਕਰਤ ਨਹੀਂ ਦੁੱਖ ਜਮਹਿ ਰਹਾਉ।
ਹਰ ਏ ਨਮਸਤੇ ਹਰ ਏ ਨਮਹਿ,
ਏ ਦਾ ਅਰਥ ਹੈ ਤਾਈ, ਹਰ ਏ ਨਮਸਤੇ ਹਰੀ ਦੇ ਤਾਈ ਨਮਸਤੇ ਨਮਸਕਾਰ ਹੈ, ਹਰ ਏ ਨਮਹਿ ਬਾਣੀ ਕਰਕੇ ਵੀ ਮਨ ਕਰਕੇ ਵੀ ਸਰੀਰ ਕਰਕੇ ਵੀ, ਹਰ ਏ ਨਮਸਤੇ ਪਰਮਾਤਮਾ ਅੱਗੇ ਨਮਸਕਾਰ ਹੈ ਸਰੀਰ ਕਰਕੇ ਵੀ, ਹਰ ਏ ਨਮਹਿ ਪਰਮਾਤਮਾ ਤਾਈ ਨਮਸਕਾਰ ਹੈ ਮਨ ਕਰਕੇ ਵੀ, ਇਉਂ ਏ ਦਾ ਅਰਥ ਹੈ ਤਾਈ। ਹਾਂਜੀ,
ਹਰ ਏ ਨਮਸਤੇ ਹਰ ਏ ਨਮਹਿ ਹਰ ਹਰ ਕਰਤ ਨਹੀਂ ਦੁਖ ਜਮਹਿ ਰਹਾਉ, ਹਰ ਹਰ ਨਾਖਸ ਹਰੇ ਪ੍ਰਾਨ ਅਜੈ ਮਲ ਕੀਓ ਬੈਕੁੰਠ ਹੈ ਥਾਨ, ਸੂਆ ਪੜਾਵਤ ਗਨਕਾ ਤਰੀ ਸੋ ਹਰ ਨੈਨਹੋ ਕੀ ਪੂਤਰੀ, ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟ ਹੈ ਭਰੀ, ਸਿਮਰਨ ਦ੍ਰੋਪਦ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ।
ਗੌਤਮ ਇੱਥੇ ਦੁਲੈਂਕੜ ਲੱਗੀ ਹੈ, ਗੌਤਮ ਰਿਖੀ ਤੋਂ ਭਾਵ ਹੈ ਗੌਤਮ ਸਤੀ ਸਿਲਾ ਨਿਸਤਰੀ,
ਗੌਤਮ ਸਤੀ ਸਿਲਾ ਨਿਸਤਰੀ ਕੇਸੀ ਕੰਸ ਮਥਨ ਜਿਨ ਕੀਆ ਜੀ ਦਾਨ ਕਾਲੀ ਕਉ ਦੀਆ ਪ੍ਰਣਵੈ ਨਾਮਾ ਐਸੇ ਪ੍ਰਣਵੈ ਨਾਮਾ ਐਸੋ ਹੇ ਐਸੋ ਹਰੀ ਪ੍ਰਣਵੈ ਨਾਮਾ ਐਸੋ ਹਰੀ
ਨਾਮਾ ਨਾਮਦੇਵ ਜੀ ਕਹਿੰਦੇ ਹਨ ਐਸੋ ਹਰੀ, ਅਕਾਲ ਪੁਰਖ ਵਾਹਿਗੁਰੂ ਐਸਾ ਹੈ।
ਪ੍ਰਣਵੈ ਨਾਮਾ ਐਸੋ ਹਰੀ ਜਾਸ ਜਪਤ ਭੈ ਅਪਦਾ ਟਰੀ ਗੋਂਡ।
ਵਾਹਿਗੁਰੂ ਜੀ ਬੇਨਤੀ ਆ ਕਿ ਕਈ ਵਾਰੀ ਇੱਥੇ ਭਰਮ 'ਚ ਪੈ ਜਾਈਦਾ ਹੈ, ਜੀ ਦਾਨ ਕਾਲੀ ਕਉ ਦੀਆ। ਮੈਂ ਬੇਨਤੀ ਕਰਦਿਆਂ ਗਿਆਨੀ ਹੋਰਾਂ ਨੂੰ ਸ਼ੇਰ ਸਿੰਘ ਹੋਰਾਂ ਨੂੰ ਇਹਦੇ ਬਾਰੇ ਥੋੜ੍ਹਾ ਜਿਹਾ ਵਿਸਥਾਰ ਪਾ ਦਿਓ, ਵਿਸਥਾਰ ਨਾਲ ਜਰਾ ਕੁ ਦੱਸ ਦਿਓ ਜੀ ਦਾਨ ਕਾਲੀ ਕਉ ਦੀਆ।
ਹਾਂਜੀ, ਵਾਹਿਗੁਰੂ ਜੀ ਇਹ ਜੋ ਮਹਾਂਪੁਰਖ ਕਹਿ ਰਹੇ ਹਨ ਜੀ ਦਾਨ ਕਾਲੀ ਕਉ ਦੀਆ, ਇਹ ਕਾਲੀ ਨਾਗ ਦਾ ਨਾਮ ਹੈ ਜੋ ਵਰਿੰਦਾਵਨ ਦੇ ਵਿੱਚ ਜਮੁਨਾ ਦੇ ਵਿੱਚ ਰਹਿਣ ਵਾਲਾ ਕਾਲੀ ਨਾਗ, ਜਿਸ ਨੂੰ ਕ੍ਰਿਸ਼ਨ ਭਗਵਾਨ ਨੇ ਉਸ ਦੀਆਂ ਫੰਨਾਂ ਦੇ ਉੱਤੇ ਚੜ੍ਹ ਕਰਕੇ ਉਸ ਦੇ ਅਹੰਕਾਰ ਨੂੰ ਚੂਰ ਕੀਤਾ ਸੀ, ਭਾਵ ਕਹਿਣ ਤੋਂ ਕਾਲੀ ਨਾਗ ਹੈ, ਕਾਲੀ ਕਾਲੀ ਨਹੀਂ ਬੋਲਣਾ, ਕਾਲੀ ਇੱਕ ਨਾਗ ਦਾ ਜੋ ਬਹੁਤ ਖਤਰਨਾਕ ਜ਼ਹਿਰੀਲਾ ਨਾਗ ਸੀ, ਉਸ ਦੀ ਗੱਲ ਇੱਥੇ ਕੀਤੀ ਹੈ ਸੰਖੇਪ ਵਿੱਚ, ਭਾਵ ਆਪਾਂ ਇਸ ਨੂੰ ਕਾਲੀ ਜਾਂ ਕਾਲੀ ਨਹੀਂ ਪਾਠ ਕਰਨਾ, ਪਾਠ ਕਰਨਾ ਹੈ ਜੀ ਦਾਨ ਕਾਲੀ ਕੋ ਦੀਆ, ਭਾਵ ਜੋ ਕਾਲੀ ਨਾਗ ਸੀ ਉਸਦਾ ਅਹੰਕਾਰ ਜਦੋਂ ਚੂਰ ਕੀਤਾ, ਫਿਰ ਉਸ ਦੀਆਂ ਇਸਤਰੀਆਂ ਨੇ ਬੇਨਤੀ ਕੀਤੀ ਅਤੇ ਭਗਵਾਨ ਕ੍ਰਿਸ਼ਨ ਨੇ ਫਿਰ ਉਸਨੂੰ ਜੀ ਦਾਨ ਦਿੱਤਾ, ਭਾਵ ਛੱਡ ਦਿੱਤਾ, ਅਤੇ ਇੱਥੇ ਆਪਾਂ ਕਾਲੀ ਪਾਠ ਕਰਨਾ ਹੈ ਜੀ ਦਾਨ ਕਾਲੀ ਕੌਦੀਆ,
ਕਾਲੀ ਕੌਦੀਆ, ਹਾਂਜੀ।
ਇਹ ਕਥਾ ਦਸਮ ਮਹਾਰਾਜ ਦੇ ਕ੍ਰਿਸ਼ਨ ਅਵਤਾਰ ਦੇ ਅੰਦਰ ਆਉਂਦੀ ਹੈ। ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਸਵੇਂ ਪਾਤਸ਼ਾਹ ਜੀ ਨੇ ਬੜੇ ਵਿਸਥਾਰ ਨਾਲ ਇਹ ਕਥਾ ਲਿਖੀ ਹੋਈ ਹੈ। ਜੋ ਕਾਲੀ ਨਾਗ ਸੀ, ਇਹ ਜੋ ਜਮੁਨਾ ਦਾ ਕੁੰਡ ਜਿੱਥੇ ਭਗਵਾਨ ਕ੍ਰਿਸ਼ਨ ਜੀ ਆਪਣੇ ਸਾਥੀਆਂ ਸਮੇਤ ਗਵਾਲਿਆਂ ਸਮੇਤ ਇਸ਼ਨਾਨ ਕਰਿਆ ਕਰਦੇ ਸਨ, ਉੱਥੇ ਉਹ ਜ਼ਹਿਰ ਫੈਲਾ ਦਿੰਦਾ ਸੀ, ਇੱਕ ਫੁੰਕਾਰਾ ਮਾਰਦਾ ਸੀ, ਸਾਰਾ ਜਮੁਨਾ ਦਾ ਪਾਣੀ ਨੀਲਾ ਜ਼ਹਿਰੀਲਾ ਕਰ ਦਿੰਦਾ ਸੀ। ਅਤੇ ਭਗਵਾਨ ਨੇ ਉਹਦਾ ਹੰਕਾਰ ਤੋੜਨ ਵਾਸਤੇ ਪਾਣੀ 'ਚ ਛਾਲ ਮਾਰ ਕੇ ਉਹਦੇ ਫਣਾਂ ਦੇ ਉੱਤੇ, ਬਹੁਤ ਉਹਦੇ ਫਣ ਸਨ, ਅਤੇ ਉਹਦੇ ਉੱਤੇ ਭਗਵਾਨ ਨੇ ਅੱਡੀਆਂ ਮਾਰ ਮਾਰ ਕੇ ਉਹਨੂੰ ਚੰਗੀ ਤਰ੍ਹਾਂ ਮਧੋਲਿਆ। ਫਿਰ ਜਦੋਂ ਉਹ ਮਰਨ ਲੱਗਾ ਤਾਂ ਉਹਦੀਆਂ ਜਿਹੜੀਆਂ ਨਾਗਣਾਂ ਸਨ ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਸਾਡੇ ਪਤੀ ਦੀ ਜਾਨ ਬਖਸ਼ੀ ਕਰੋ। ਤਾਂ ਉੱਥੇ ਫਿਰ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਉਹਨੂੰ ਬਚਨ ਲਿਖਿਆ, ਤੁਮ ਦੱਖਣ ਜਾਈਓ, ਵੀ ਤੁਸੀਂ ਦੱਖਣ ਨੂੰ, ਤੂੰ ਦੱਖਣ ਚਲਾ ਜਾ, ਉੱਥੇ ਦੱਖਣ ਵਿੱਚ ਜਾ ਕੇ ਰਹਿਣਾ ਕਰ। ਸੋ ਕਾਲੀ ਨਾਗ ਨੂੰ ਜੀ ਦਾਨ ਦਿੱਤਾ, ਜ਼ਿੰਦਗੀ ਦਿੱਤੀ ਸੀ, ਜਾਨ ਤੋਂ ਨਹੀਂ ਮਾਰਿਆ। ਉਹ ਬਚਨ ਇੱਥੇ ਕਹਿ ਰਹੇ ਨੇ, ਕੇਸੀ ਕੰਸ ਮਥਨ ਜਿਨ ਕੀ ਆ। ਭਗਵਾਨ ਜੀ ਮੇਰੇ ਜੋ ਹਨ, ਉਹਨਾਂ ਨੇ ਕੇਸੀ ਦੈਂਤ ਨੂੰ ਮਾਰਿਆ ਹੈ, ਕੰਸ ਵਰਗੇ ਰਾਕਸ਼ਸ ਨੂੰ ਮਾਰਿਆ ਹੈ, ਅਤੇ ਕਾਲੀ ਨਾਗ ਨੂੰ ਜੀ ਦਾਨ ਦਿੱਤਾ ਹੈ। ਐਸਾ ਮੇਰਾ ਪ੍ਰਭੂ ਹੈ, ਪ੍ਰਣਵੈ ਨਾਮਾ ਐਸੋ ਹਰੀ, ਜਾਸ ਜਪਤ ਭੈ ਅਪਦਾ ਟਰੀ। ਜੋ ਪਰਮੇਸ਼ਰ ਦੇ ਨਿਰਗੁਣੀ ਸਰੂਪ ਹੋਏ ਹੈ ਔਰ ਜੋ ਪਰਮੇਸ਼ਰ ਦੇ ਸਰਗੁਣ ਸਰੂਪ ਹੋਏ ਹੈ, ਸਾਰਿਆਂ ਵਿੱਚ ਅਕਾਲ ਪੁਰਖ ਦੀ ਜੋਤ ਵੇਖੀ ਗਈ ਹੈ। ਅੱਜ ਹਾਂ ਦਸਮ ਗੁਰੂ ਗ੍ਰੰਥ ਸਾਹਿਬ ਜੀ ਦਸਮ ਪਾਤਸ਼ਾਹ ਦੀ ਬਾਣੀ 280 ਅੰਗ ਦੇ ਉੱਤੇ ਮਹਾਂਪੁਰਸ਼ ਸੰਤ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ, ਜੋ ਦਸਮ ਦੇ ਬਹੁਤ ਵੱਡੇ ਵਿਦਵਾਨ ਹਨ ਪੰਥ ਵਿੱਚ, ਜੋ ਦਸਮ ਦੀ ਬੀੜ 100 ਸਾਲ ਪਿੱਛੋਂ ਵੱਡੇ ਆਕਾਰ ਵਿੱਚ ਬਾਬਾ ਜੀ ਨੇ, ਸੰਤ ਬਾਬਾ ਤੇਜਾ ਸਿੰਘ ਜੀ ਮਹਿਰੋਂ ਵਾਲੇ, ਜੋ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਸਾਰਾ ਜੀਵਨ ਵਿੱਦਿਆ ਅਧਿਐਨ ਕਰਦੇ ਰਹੇ, ਸੰਤ ਬਾਬਾ ਤੇਜਾ ਸਿੰਘ ਜੀ ਨਿਹੰਗ ਸਿੰਘ, ਉਹਨਾਂ ਦੀ ਥਾਂ 'ਤੇ ਅੱਜ ਸੁਭਾਏਮਾਨ ਹਨ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ। ਇਹਨਾਂ ਨੇ ਦਸਮ ਦੇ ਸਰੂਪ ਦਾ ਟੀਕਾ ਵੀ ਲਿਖਵਾਇਆ, ਸੈਂਚੀਆਂ ਵੀ ਛਪਵਾਈਆਂ ਹਨ। ਤੋ ਦੱਸ ਰਹੇ ਹਨ ਵੀ 280 ਅੰਗ ਦਸਮ ਦੇ ਉੱਤੇ ਇਹ ਕਾਲੀ ਨਾਗ ਦੀ ਸਾਰੀ ਕਥਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਲਿਖੀ ਹੋਈ ਹੈ। ਸੋ ਉੱਥੋਂ ਸਾਰੇ ਪ੍ਰੇਮੀ ਪੜ੍ਹ ਸਕਦੇ। ਸਾਧ ਸੰਗਤ ਜੀ, ਇਹਦੇ 'ਚ ਜਿਹੜਾ ਹਰਨਾਕਸ਼ ਦੀ ਕਥਾ ਆਈ ਹੈ, ਅਜੈਮਲ ਦੀ ਕਥਾ ਆਈ ਹੈ, ਹੋਰ ਸਾਰੀਆਂ ਕਥਾ ਉਹ ਵੀ ਦਸਮ ਪਾਤਸ਼ਾਹ ਨੇ ਲਿਖੀਆਂ ਨੇ, ਜੋ ਭਾਗਵਤ ਪੁਰਾਣ ਦੇ ਵਿੱਚ ਸਨ, ਗੁਰੂ ਜੀ ਨੇ ਸੰਸਕ੍ਰਿਤ ਵਿੱਚੋਂ ਪੰਜਾਬੀ 'ਚ ਗੁਰਮੁਖੀ ਵਿੱਚ ਸਾਨੂੰ ਸਾਰਿਆਂ ਨੂੰ ਪੜ੍ਹਨ ਵਾਸਤੇ ਸੌਖੀਆਂ ਕਰ ਦਿੱਤੀਆਂ। ਕਿਉਂਕਿ ਜਿਹੜੇ ਪ੍ਰਸੰਗ ਗੁਰੂ ਗ੍ਰੰਥ ਸਾਹਿਬ ਵਿੱਚ ਸੰਕੇਤ ਮਾਤਰ ਆਉਂਦੇ ਹਨ, ਉਹ ਪ੍ਰਸੰਗਾਂ ਦਾ ਵਿਸਥਾਰ ਨਹੀਂ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ। ਇਸ ਕਰਕੇ ਦਸਵੇਂ ਪਾਤਸ਼ਾਹ ਜੀ ਨੇ ਉਹਦਾ ਵਿਸਥਾਰ ਆਪਣੀ ਬਾਣੀ 'ਚ ਕਰਤਾ ਕਿ ਮੇਰੇ ਸਿੱਖਾਂ ਨੂੰ ਕਿਤੇ ਬਾਹਰੋਂ ਦੂਸਰੇ ਕੋਲੋਂ ਜਾ ਕੇ ਪੁੱਛਣ ਦੀ ਲੋੜ ਨਾ ਰਹੇ। ਗੁਰੂ ਜੀ ਨੇ ਸਾਰੀ ਵਿੱਦਿਆ ਜਿਹੜੀ ਸੀ ਕਾਂਸ਼ੀ ਤੋਂ ਨਿਰਮਲੇ ਸੰਤਾਂ ਨੂੰ ਭੇਜ ਕੇ, ਸੰਤ ਬਾਬਾ ਸੈਣਾ ਸਿੰਘ ਜੀ, ਸੰਤ ਬਾਬਾ ਵੀਰ ਸਿੰਘ, ਗੰਡਾ ਸਿੰਘ, ਕਰਮ ਸਿੰਘ ਆਦਿਕ ਮਹਾਂਪੁਰਸ਼ ਨਿਰਮਲੇ ਪਾਉਂਟਾ ਸਾਹਿਬ ਤੋਂ ਮਹਾਰਾਜ ਨੇ 5 ਮਹਾਂਪੁਰਸ਼ ਭੇਜੇ। ਅੱਜ ਉਹ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਂਪੁਰਸ਼ ਬੈਠੇ ਹਨ ਨਿਰਮਲੇ ਭੇਸ ਵਿੱਚ। ਇਹ ਉਹ ਸੰਪਰਦਾਇ ਹੈ ਜੋ ਪਾਉਂਟੇ ਸਾਹਿਬ ਤੋਂ ਮਹਾਰਾਜ ਨੇ ਭੇਜੇ ਸਨ। ਕਿਉਂ ਭੇਜੇ ਸਨ? ਵੀ ਜਿਹੜਾ ਪੰਡਿਤਾਂ ਕੋਲ ਗਿਆਨ ਗ੍ਰੰਥਾਂ ਵਿੱਚ ਲੁਕਾਇਆ ਪਿਆ ਹੈ, ਆਮ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਉਹ ਗਿਆਨ। ਕਿਉਂਕਿ ਗਿਆਨ ਕਿਸੇ ਦੀ ਪਿਓ ਦੀ ਪ੍ਰੋਪਰਟੀ ਨਹੀਂ ਹੁੰਦੀ, ਸਾਰੀ ਮਾਨਵਤਾ ਦਾ ਸਾਂਝਾ ਮਹਾਂਪੁਰਸ਼ਾਂ ਦੀ ਕਮਾਈ ਹੈ, ਰਿਸ਼ੀਆਂ ਮੁਨੀਆਂ ਅਵਤਾਰਾਂ ਦਾ। ਉਹ ਕੁਝ ਲੋਕ ਦੱਬ ਕੇ ਬੈਠੇ ਸਨ, ਨਿਰਮਲੇ ਸੰਤਾਂ ਨੇ ਉਹ ਗਿਆਨ ਲਿਆ ਕੇ ਸਾਡੇ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ, ਗੁਰਬਾਣੀ ਦੀ ਵਿਆਖਿਆ ਕੀਤੀ। ਕਲਗੀਧਰ ਪਾਤਸ਼ਾਹ ਨੇ ਉਹ ਕਥਾ ਆਪਣੀ ਕਲਮ ਨਾਲ ਲਿਖੀ ਹੈ, ਜੀ ਦਾਨ ਕਾਲੀ ਕੌਦੀਆ। ਸੋ ਮਹਾਂਪੁਰਸ਼ਾਂ ਨੇ ਹੁਕਮ ਲਾਇਆ ਸੀ, ਦਾਸ ਨੇ ਤਾਂ ਅਰਜ਼ ਕੀਤੀ ਹੈ ਜੀ। ਹਾਂਜੀ,
ਸਤਸੰਗਤ ਜੀ, ਜੋ ਬਚਨ ਆਪ ਜੀ ਨੇ ਸਰਵਣ ਕੀਤੇ ਨੇ, ਇਹ ਜੋ ਪੌਰਾਣਿਕ ਗਾਥਾਵਾਂ ਦੇ ਹਵਾਲੇ ਗੁਰਬਾਣੀ ਵਿੱਚ ਆਉਂਦੇ ਨੇ, ਇਹਨਾਂ ਦਾ ਵਿਸਥਾਰ ਸਾਨੂੰ ਦਸਮ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਮਿਲਦਾ ਹੈ, ਜਿਸ ਨੂੰ ਆਮ ਤੌਰ 'ਤੇ ਦਸਮ ਗ੍ਰੰਥ ਕਹਿ ਦਿੱਤਾ ਜਾਂਦਾ ਹੈ ਅਤੇ ਸ਼ਰਧਾ ਭਾਵ ਵਾਲੇ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਕਹਿੰਦੇ ਨੇ। ਕਿਉਂ? ਸ੍ਰੀ ਗੁਰੂ ਦਸਮ ਗ੍ਰੰਥ ਤੋਂ ਭਾਵ ਕਿ ਸ਼੍ਰੋਮਣੀ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦਾ ਲਿਖਿਆ ਹੋਇਆ ਗ੍ਰੰਥ। ਸੋ ਇਸ ਤਰੀਕੇ ਨਾਲ ਅਦਬ ਸਤਿਕਾਰ ਨਾਲ ਨਾਮ ਲਿਆ ਜਾਂਦਾ ਹੈ। ਉੱਥੇ ਇਹ ਸਾਰੀਆਂ ਵਾਰਤਾ ਸਤਿਗੁਰੂ ਮਹਾਰਾਜ ਨੇ ਖੋਲ੍ਹੀਆਂ ਹੋਈਆਂ ਅਤੇ ਇਹਦੇ ਵਿੱਚ ਮਹਾਰਾਜ ਜੀ ਨੇ ਖਾਸ ਤੌਰ 'ਤੇ ਸਾਨੂੰ ਇਹ ਵੀ ਦਰਸਾਇਆ ਹੈ ਕਿ ਇਹ ਸਾਰੇ ਕੌਤਕ ਉਸ ਅਕਾਲ ਪੁਰਖ ਵਾਹਿਗੁਰੂ ਦੇ ਨੇ, ਉਸ ਪਰਮਾਤਮਾ ਦੀ ਇਹ ਸਾਰੀ ਲੀਲਾ ਹੈ। ਕੋਈ ਇਹ ਨਾ ਸਮਝ ਲਵੇ ਕਿ ਅਵਤਾਰਾਂ ਦੀ ਕਥਾ ਸਤਿਗੁਰਾਂ ਨੇ ਤਾਂ ਲਿਖ ਦਿੱਤੀ, ਸ਼ਾਇਦ ਅਵਤਾਰਾਂ ਦੀ ਪੂਜਾ ਦੀ ਗੱਲ ਕਰਦੇ ਹੋਣ। ਮਹਾਰਾਜ ਫੁਰਮਾਨ ਕਰਦੇ ਨੇ ਕਿ ਇਹ ਸਾਰਾ ਪਸਾਰਾ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਹੈ। ਭਗਤ ਨਾਮਦੇਵ ਜੀ ਦੇ ਜਿਸ ਸ਼ਬਦ ਤੋਂ ਇਹ ਵਿਚਾਰ ਆਰੰਭ ਹੋਈ ਹੈ, ਇਹ ਵੀ ਆਪਾਂ ਸਾਰਾ ਪੜ੍ਹ ਕੇ ਤੱਕ ਲਈਏ। ਇੱਥੇ ਆਪ ਜੀ ਨੇ ਦਰੋਪਦ ਸੁੱਤ ਭਾਵ ਦਰੋਪਦੀ ਦਾ ਵੀ, ਇੱਥੇ ਦਰੋਪਦ ਸੁੱਤ ਭਾਵ ਦਰੋਪਦੀ ਉਹਦਾ ਵਰਣਨ ਕੀਤਾ ਹੈ ਕਿ ਉਹਦੀ ਲਾਜ ਰਹੀ। ਗੌਤਮ ਸਤੀ ਸਿਲਾ ਨਿਸਤਰੀ, ਗੌਤਮ ਦੀ ਜਿਹੜੀ ਇਸਤਰੀ ਅਹਿਲਿਆ ਸੀ ਉਹਦਾ ਪਾਰ ਉਤਾਰਾ। ਹੁਣ ਇਹ ਕੁਝ ਕੌਤਕ ਕ੍ਰਿਸ਼ਨ ਰੂਪ ਵਿੱਚ ਨੇ, ਕੁਝ ਕੌਤਕ ਰਾਮ ਚੰਦਰ ਰੂਪ ਵਿੱਚ ਨੇ, ਅਤੇ ਅਜਾਮਲ ਵਰਗਿਆਂ ਦੀ ਜਿਹੜੀ ਗੱਲ ਹੈ, ਨਾਰਾਇਣ ਦਾ ਨਾਮ ਲੈ ਕੇ ਪਾਰ ਉਤਾਰਾ ਹੋਇਆ। ਇੱਥੇ ਨਾ ਕ੍ਰਿਸ਼ਨ ਰੂਪ ਹੈ ਨਾ ਰਾਮ ਰੂਪ ਹੈ, ਇੱਥੇ ਵਿਸ਼ਨੂੰ ਰੂਪ ਹੈ। ਇਉਂ ਵੱਖਰੇ ਵੱਖਰੇ ਸਾਰੇ ਕੌਤਕ ਭਗਤ ਜੀ ਨੇ ਇੱਥੇ ਉਚਾਰਨ ਕੀਤੇ ਨੇ। ਅਰਥ ਭਾਵ ਜਿਹੜਾ ਇਹ ਹੈ ਉਹ ਇਸ ਤਰ੍ਹਾਂ ਹੈ ਕਿ ਇਹ ਸਾਰੇ ਕੌਤਕ ਉਸ ਪਰਮਾਤਮਾ ਦੇ ਨੇ ਜਿਸ ਵਾਹਿਗੁਰੂ ਨੇ ਇਹਨਾਂ ਅਵਤਾਰਾਂ ਨੂੰ ਵੀ ਸੱਤਾ ਬਖਸ਼ੀ, ਜਿਸ ਨੇ ਇਹਨਾਂ ਨੂੰ ਵੀ ਹੋਂਦ ਵਿੱਚ ਲਿਆਂਦਾ, ਇਹਨਾਂ ਰਾਹੀਂ ਕੌਤਕ ਕੀਤੇ। ਉਹ ਪਰਮਾਤਮਾ ਜੋ ਹੈ ਸਾਡਾ ਮਾਲਕ ਹੈ, ਉਹ ਵਾਹਿਗੁਰੂ ਸਾਡਾ ਇਸ਼ਟ ਹੈ, ਉਸੇ ਦੀ ਅਸੀਂ ਪੂਜਾ ਕਰਦੇ ਹਾਂ। ਪ੍ਰਣਵੈ ਨਾਮਾ ਐਸੋ ਹਰੀ, ਜਾਸ ਜਪਤ ਭੈ ਅਪਦਾ ਟਰੀ। ਉਹ ਸਾਡਾ ਹਰੀ ਅਕਾਲ ਪੁਰਖ ਵਾਹਿਗੁਰੂ ਐਸਾ ਹੈ ਜਿਸ ਨੂੰ ਜਪਦਿਆਂ ਸਾਰੇ ਡਰ ਅਤੇ ਸਾਰੀ ਵਿਪਤਾ ਟਲ ਜਾਂਦੀ ਹੈ।
ਹਾਂਜੀ, ਦਸਮ ਪਾਤਸ਼ਾਹ ਜੀ ਨੇ 24 ਅਵਤਾਰਾਂ ਦੀ ਜੋ ਕਥਾ ਲਿਖੀ ਹੈ ਉਹਦੇ ਵਿੱਚ ਮਹਾਰਾਜ ਨੇ ਇਹ ਬਚਨ ਵੀ ਦੱਸਿਆ ਹੈ ਕਿ ਅਸੀਂ 24 ਅਵਤਾਰਾਂ ਦੇ ਪੁਜਾਰੀ ਨਹੀਂ ਹਾਂ। ਮਹਾਰਾਜ ਕਹਿੰਦੇ ਜੇ 24 ਅਵਤਾਰ ਕਹਾਏ ਤਿੰਨ ਵੀ ਤੁਮ ਪ੍ਰਭ ਤਨਕ ਨਾ ਪਾਏ। ਇਹ ਜਿਹੜੇ 24 ਅਵਤਾਰ ਹਨ ਇਹ ਪਰਮੇਸ਼ਰ ਦੀ ਤਾਕਤ ਨਾਲ ਉਹਦੀ ਸੱਤਾ ਨਾਲ ਦੁਨੀਆ 'ਚ ਆਪਣੀ ਆਪਣੀ ਡਿਊਟੀ ਨਿਭਾਉਂਦੇ ਹਨ। ਅਕਾਲ ਪੁਰਖ ਇਹਨਾਂ ਨੂੰ ਤਾਕਤ ਦਿੰਦਾ ਹੈ, ਕਿਸੇ ਨੂੰ 2 ਕਲਾ, ਕਿਸੇ ਨੂੰ 4 ਕਲਾ, ਕਿਸੇ ਨੂੰ 14 ਕਲਾ, ਕਿਸੇ ਨੂੰ 16 ਕਲਾ, ਪਰ ਇਹ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦੇ। ਪਰਮੇਸ਼ਰ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਸੋ ਉਸ ਵੱਡੇ ਅਕਾਲ ਪੁਰਖ ਨਿਰੰਕਾਰ ਨੂੰ ਆਪਾਂ ਮੰਨਣਾ ਹੈ। ਬਾਕੀ ਮਹਾਂਪੁਰਸ਼ਾਂ ਅਵਤਾਰਾਂ ਦਾ ਨਿਰਾਦਰ ਵੀ ਨਹੀਂ ਕਰਨਾ। ਅੱਜ ਕੱਲ੍ਹ ਜਿਵੇਂ ਸਾਡੇ ਵਿੱਚ ਇੱਕ ਰਿਵਾਜ਼ ਜਿਹਾ ਚੱਲ ਗਿਆ ਵੀ ਜਦੋਂ ਕੋਈ ਪ੍ਰਚਾਰਕ ਨੂੰ ਕੋਈ ਗੱਲ ਨਾ ਆਵੇ ਕਥਾ ਕਰਦਿਆਂ, ਅਤੇ ਉਹ ਫਿਰ ਬ੍ਰਾਹਮਣਵਾਦ ਅਤੇ ਕਰਮ ਕਾਂਡ ਅਤੇ ਹਿੰਦੂਆਂ ਦੇ ਅਵਤਾਰਾਂ ਦੀ ਨਿੰਦਾ ਕਰਨ ਲੱਗ ਜਾਂਦੇ ਹੈ। ਸਾਧ ਸੰਗਤ ਜੀ, ਗੁਰਬਾਣੀ 'ਚ ਮਹਾਂਪੁਰਸ਼ਾਂ ਨੇ ਸਾਰੇ ਹੀ ਪੱਖ ਰੱਖੇ। ਅੱਗੇ ਸ਼ਬਦ ਆਉਣਾ ਹੈ ਜਿਹਦੇ ਵਿੱਚ ਮਹਾਰਾਜ ਜੀ ਨੇ ਨਾਮ ਰਾਮਦੇਵ ਰਾਮ ਚੰਦਰ ਜੀ ਦਾ ਖੰਡਨ ਵੀ ਕਰਨਾ ਹੈ, ਅਤੇ ਪਹਿਲਾਂ ਸ਼ਬਦ ਆ ਚੁੱਕੇ ਨੇ ਜਿੱਥੇ ਮੰਡਨ ਵੀ ਹੈ, ਪਰ ਨਾ ਖੰਡਨ ਹੈ ਨਾ ਮੰਡਨ ਹੈ, ਗੱਲ ਕੋਈ ਹੋਰ ਹੈ, ਜਿਹੜੀ ਹੋਰ ਰਮਜ ਵਾਲੀ ਗੱਲ ਹੈ ਉੱਥੇ ਕੋਈ ਪਹੁੰਚਦਾ ਨਹੀਂ। ਅਤੇ ਉਹ ਇੱਕ ਪੰਗਤੀ ਲੈ ਲੈਂਦੇ, ਦੇਖੋ ਜੀ ਇਹ ਤਾਂ ਖੰਡਨ ਕਰਤਾ, ਜਿਹੜੇ ਮੰਡਨ ਕਰਨ ਵਾਲੇ ਕਹਿੰਦੇ ਆਹ ਦੇਖੋ ਜੀ ਮੰਡਨ ਕਰ ਦਿੱਤਾ, ਪਰ ਖੰਡਨ ਮੰਡਨ ਤੋਂ ਉੱਤੇ ਦੀ ਕੋਈ ਗੱਲ ਹੈ ਜਿੱਥੇ ਪਹੁੰਚਣਾ ਗੁਰੂ ਖਾਲਸੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆ ਵੀ ਅਸੀਂ ਤਾਂ ਉਹਨਾਂ ਕਿਸ਼ਨ ਬਿਸ਼ਨ ਕਬੂ ਨਾ ਧਿਆਉਂ, ਮੈਂ ਤਾਂ ਉਸ ਮੂਲ ਨੂੰ ਪਕੜਨਾ ਜਿਹੜਾ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ।
ਹਮਲੇ ਜਾਨੋ ਪੰਥ ਉਚੇਰੇ,
ਹਾਂ ਅਸੀਂ ਪੰਥ ਨੂੰ ਉੱਚਾ ਕਰਨਾ ਹੈ ਸਾਰਿਆਂ ਤੋਂ, ਇਹ ਮਹਾਰਾਜ ਦਸਵੇਂ ਪਾਤਸ਼ਾਹ ਦਾ ਮਿਸ਼ਨ ਹੈ। ਸੋ
ਗੋਂਡ ਭੈਰੋ ਭੂਤ ਸੀਤਲਾ ਧਾਵੈ, ਖਰ ਵਾਹਨ ਉਹ ਛਾਰ ਉਡਾਵੈ, ਹਉ ਤਉ ਏਕ ਰਮਈਆ ਲੈ ਹਉ, ਆਨ ਦੇਵ ਬਦਲਾਵ ਨੇ ਲੈ ਹਉ।
ਦੋ ਤਰ੍ਹਾਂ ਨਾਲ ਇਸ ਪੰਗਤੀ ਦਾ ਪਾਠ ਹੁੰਦਾ ਹੈ। ਜਿਹੜਾ ਮੁੱਖ ਪਾਠ ਹੈ ਜੋ ਗੁਰਮੁਖਾਂ ਤੋਂ ਆਪ ਜੀ ਨੇ ਸੁਣਿਆ, ਆਨ ਦੇਵ ਬਦਲਾਵ ਨੇ ਦੈ ਹਉ, ਬਦਲਾਵ ਵੱਖਰਾ ਨੇ ਵੱਖਰਾ ਦੈ ਹਉ। ਦੂਸਰਾ ਪਾਠ ਚੱਲਦਾ ਹੈ ਬਦਲਾਵਨ ਦੈਹੋ। ਇਹ ਦੋਨੋਂ ਪਾਠ ਹੀ ਪ੍ਰਚਲਿਤ ਨੇ। ਸੰਪਰਦਾ ਜਿਹੜਾ ਮੁੱਖ ਪਾਠ ਹੈ ਪੁਰਾਤਨ ਉਹ ਹੈ ਬਦਲਾਵ ਨੇ ਦੈਹੋ। ਹਾਂਜੀ,
ਹਉ ਤੋ ਏਕ ਰਮਈਆ ਲੈ ਹਉ ਆਨ ਦੇਵ ਬਦਲਾਵ ਨੇ ਦੈ ਹਉ ਰਹਾਉ। ਸੇਵ ਸਿਵ ਕਰਤੇ ਜੋ ਨਰ ਧਿਆਵੈ ਬਰਦ ਚੜੇ ਡੌਰੂ ਡਮਕਾਵੈ।
ਬਰਦ ਚੜੇ ਡੌਰੂ ਢਮਕਾਵੈ,
ਬਰਦ ਚੜੇ ਡੌਰੂ ਢਮਕਾਵੈ। ਮਹਾਮਾਈ ਕੀ ਪੂਜਾ ਕਰੈ ਨਾਰ ਸਹਿ ਨਾਰ ਹੋਏ ਔਤਰੈ। ਤੂੰ ਕਹੀਅਤ ਹੀ ਆਦਿ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ। ਗੁਰਮਤਿ ਰਾਮ ਨਾਮ ਗਹੁ ਮੀਤਾ ਪ੍ਰਣਵੈ ਨਾਮਾ ਇਉਂ ਕਹਿ ਗੀਤਾ।
ਇਸ ਸ਼ਬਦ ਵਿੱਚ ਭਗਤ ਜੀ ਨੇ ਸਪਸ਼ਟ ਵੀ ਕਰ ਦਿੱਤਾ ਕਿ ਉੱਪਰਲੇ ਸ਼ਬਦ ਨੂੰ ਪੜ੍ਹ ਕੇ ਕੋਈ ਇਹ ਨਾ ਖਿਆਲ ਕਰ ਲਵੇ ਕਿ ਭਗਤ ਜੀ ਕਿਸੇ ਆਕਾਰ ਦੇ ਪੁਜਾਰੀ ਨੇ, ਕੋਈ ਵਿਸ਼ਨੂੰ ਜੀ ਦੇ ਜਾਂ ਰਾਮ ਚੰਦਰ ਜੀ ਦੇ ਜਾਂ ਕ੍ਰਿਸ਼ਨ ਜੀ ਦੇ ਆਕਾਰ ਦੇ ਪੁਜਾਰੀ ਨਾ ਕੋਈ ਗਿਣ ਲਵੇ, ਕੋਈ ਜਾਣ ਲਵੇ। ਇਸ ਸ਼ਬਦ ਅੰਦਰ ਇਹ ਸਪਸ਼ਟ ਵੀ ਕਰ ਦਿੱਤਾ ਕਿ ਅਸੀਂ ਆਕਾਰ ਦੇ ਨਹੀਂ ਬਲਕਿ ਨਿਰੰਕਾਰ ਦੇ ਪੁਜਾਰੀ ਹਾਂ। ਆਕਾਰ ਦੇ ਪੁਜਾਰੀ ਜਿਹੜੇ ਹਨ ਭਾਵ ਕਿ ਜਿਹੜੇ ਉਸ ਸਰਗੁਣ ਰੂਪ ਜਿਹੜੇ ਦੇਵੀ ਦੇਵਤਿਆਂ ਦਾ ਰੂਪ ਹੈ ਉਹਦੀ ਪੂਜਾ ਕਰਨ ਵਾਲੇ ਪਰਮਾਤਮਾ ਤੱਕ ਨਹੀਂ ਪਹੁੰਚਦੇ, ਅਧੂਰੇ ਰਹਿ ਜਾਂਦੇ ਨੇ। ਇਸ ਸ਼ਬਦ ਅੰਦਰ ਆਪ ਜੀ ਨੇ ਇਹ ਵੀ ਦਰਸਾ ਦਿੱਤਾ ਜੋ ਇੱਕ ਨਿਰਾਕਾਰ ਨਾਲ ਜੁੜਦਾ ਹੈ, ਜੋ ਉਹਨਾਂ ਦੇਵੀ ਦੇਵਤਿਆਂ ਨੂੰ ਵੀ ਸਿਰਜਣਹਾਰਾ ਹੈ, ਜੋ ਉਹਨਾਂ ਨੂੰ ਵੀ ਸੱਤਾ ਦੇਣ ਵਾਲਾ ਹੈ, ਉਸ ਨਿਰੰਕਾਰ ਨਾਲ ਜੁੜਨ ਵਾਲਾ ਹੀ ਉਸ ਨਿਰੰਕਾਰ ਤੱਕ ਪਹੁੰਚਦਾ ਹੈ, ਇਹ ਸਪਸ਼ਟ ਵੀ ਕਰ ਦਿੱਤਾ ਹੈ।
ਸਤਿਗੁਰੂ ਜੀ ਨੇ ਐਸਾ ਸਿਧਾਂਤ ਗੁਰਬਾਣੀ 'ਚ ਦੱਸਿਆ ਹੈ, ਜਿਵੇਂ ਸਾਧ ਸੰਗਤ ਜੀ ਆ ਇਲੈਕਟ੍ਰਿਕ ਸ਼ਕਤੀ ਹੈ, ਬਿਜਲੀ ਹੈ, ਔਰ ਬਿਜਲੀ ਦੇ ਬਲਬ ਹਨ, ਟਿਊਬਾਂ ਹਨ, ਪੱਖੇ ਹਨ, ਔਰ ਕੈਮਰੇ ਵੀ ਚੱਲ ਰਹੇ ਹਨ, ਸਾਊਂਡ ਸਿਸਟਮ ਵੀ ਅੱਜ ਤੁਹਾਡੇ ਸਾਹਮਣੇ ਬਿਜਲੀ ਨਾਲ ਹੀ ਚੱਲ ਰਿਹਾ ਹੈ, ਔਰ ਬਾਹਰ ਵੀ ਬਹੁਤ ਸਾਰੀਆਂ ਮਸ਼ੀਨਾਂ ਅਤੇ ਘਰਾਂ ਵਿੱਚ ਵੀ ਸਾਡੇ ਬਹੁਤ ਬਿਜਲੀ ਦੇ ਉਪਕਰਨ ਚੱਲ ਰਹੇ ਹਨ, ਪਰ ਬਿਜਲੀ ਇੱਕੋ ਹੀ ਹੈ, ਕਰੰਟ ਇੱਕੋ ਹੀ ਹੈ, ਉਹਦੇ ਬਾਹਰਲੇ ਰੂਪ ਵੱਖੋ ਵੱਖ ਹਨ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੀ ਜੋਤ ਸਭ ਤੋਂ ਸ਼੍ਰੋਮਣੀ ਹੈ, ਉਹ ਇੱਕੋ ਹੀ ਹੈ। ਉਹਦੀ ਸੱਤਾ ਦੇ ਨਾਲ ਕਿਤੇ ਸੂਰਜ ਚਮਕ ਰਿਹਾ ਹੈ, ਕਿਤੇ ਚੰਦਰਮਾ, ਕਿਤੇ ਪਾਣੀ, ਕਿਤੇ ਅੱਗ, ਕਿਤੇ ਧਰਤੀ ਰੂਪੀ ਦੇਵਤੇ, ਇਹ ਸਾਰੇ ਦੇਵਤੇ ਹਨ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਵਾ ਪਾਕ ਪਵਿੱਤ, ਇਹ ਸਾਰੇ 33 ਕਰੋੜ ਦੇਵੀ ਦੇਵਤੇ ਹਨ। ਪਰ ਲੋਕ ਕੀ ਕਰਦੇ ਹਨ ਕਿ ਉਹ ਕੋਈ ਬਲਬਾਂ ਨੂੰ ਪੂਜਣ ਲੱਗ ਪਿਆ, ਕੋਈ ਟਿਊਬਾਂ ਨੂੰ ਪੂਜਣ ਲੱਗ ਪਿਆ, ਕੋਈ ਪੱਖਿਆਂ ਨੂੰ, ਕੋਈ ਕੂਲਰਾਂ ਨੂੰ, ਬਿਜਲੀ ਤੱਕ ਪਹੁੰਚੇ ਕੋਈ ਨਹੀਂ। ਗੁਰੂ ਮਹਾਰਾਜ ਨੇ ਸਾਨੂੰ ਉਸ ਇਲੈਕਟ੍ਰਿਕ ਸ਼ਕਤੀ ਜਿਹੜੀ ਬਿਜਲੀ ਹੈ, ਪਾਵਰ ਹੈ, ਮੂਲ ਸ੍ਰੀ ਭਗਵਤੀ ਜੀ ਸਹਾਏ ਅਕਾਲ ਪੁਰਖ ਵਾਹਿਗੁਰੂ ਉਹਦੇ ਨਾਲ ਜੋੜਿਆ। ਇਹ ਜਿਹੜੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਲਿਖਿਆ ਕਿ ਤੇ ਚੰਦ ਸੂਰ ਕੋ ਮੰਨ, ਕਈ ਚੰਦਰਮਾ ਦੀ ਪੂਜਾ ਕਰਨ ਲੱਗ ਪਏ, ਕਿ ਸੂਰਜ ਦੀ ਪੂਜਾ ਕਰਨ ਲੱਗ ਪਏ, ਕੋਈ ਕਿਸੇ ਦੀ ਪੂਜਾ ਕਰਨ ਲੱਗ ਪਏ, ਉਹ ਉਲਝ ਗਏ। ਹਾਂ, ਕਈ ਅਗਨਹੋਤਰ ਪ੍ਰਮਾਨ ਹੈ, ਕਈ ਅੱਗ ਦੇ ਵਿੱਚ ਹੀ ਹੂਤੀਆਂ ਪਾਈ ਜਾਂਦੇ ਵੀ ਇਹੀ ਰੱਬ ਹੈ। ਮਹਾਰਾਜ ਕਹਿੰਦੇ ਇਹ ਅੱਗ ਤਾਂ ਉਸਦੀ ਬਣਾਈ ਹੋਈ ਹੈ, ਇਹ ਪਾਣੀ ਤਾਂ ਉਹਦਾ ਬਣਾਇਆ ਹੋਇਆ, ਇਹ ਸੂਰਜ ਚੰਦਰਮਾ ਦਾ ਕਰਤਾ ਜਿਹੜਾ ਮੂਲ ਹੈ ਨਾ, ਉਹਨੂੰ ਤੁਸੀਂ ਧਿਆਣਾ ਹੈ।
ਸੂਰਜ
ਇੱਥੇ ਮਹਾਰਾਜ ਜੀ ਨੇ ਬਚਨ ਸਾਫ਼ ਹੀ ਕਰ ਦਿੱਤਾ, ਗੁਰਮਤਿ ਰਾਮ ਨਾਮ ਕਹੋ ਮੀਤਾ ਪ੍ਰਣਵੈ ਨਾਮਾ ਇਉਂ ਕਹਿ ਗੀਤਾ। ਪਰ ਗੁਰੂ ਸਾਹਿਬ ਜੀ ਮਹਾਰਾਜ ਸਾਨੂੰ ਕਿਸੇ ਦੀ ਨਿੰਦਾ ਕਰਨ ਦਾ ਉਪਦੇਸ਼ ਨਹੀਂ ਦਿੰਦੇ। ਅਗਲੇ ਸ਼ਬਦ ਵਿੱਚ ਵੀ ਇਹ ਸਿਧਾਂਤ ਆ ਰਿਹਾ ਹੈ, ਇਹਦੀ ਵੀ ਵਿਚਾਰ ਸੁਖਮ ਜੀ ਕਰਨੀ ਹੈ, ਪਹਿਲਾਂ ਸ਼ਬਦ ਸੁਣ ਲਈਏ। ਹਾਂਜੀ,
ਬਿਲਾਵਲ ਗੋਂਡ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉ ਰੇ ਰਹਾਉ। ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਲੈ ਕਰ ਠੇਂਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ। ਪਾਂਡੇ ਤੁਮਰਾ ਮਹਾਂਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ। ਪਾਂਡੇ ਤੁਮਰਾ ਰਾਮ ਚੰਦ ਸੋ ਭੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ
ਅੰਨਾ
ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾ ਮਸੀਤ।
ਸਤਿਸੰਗ ਜੀ, ਇਹ ਜੋ ਪਾਵਨ ਸ਼ਬਦ ਹੈ ਭਗਤ ਨਾਮਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ। ਭਗਤ ਜੀ ਦੀ ਹੋਰ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਮੌਜੂਦ ਹੈ, 64 ਸ਼ਬਦ ਹਨ। ਇੱਕ ਵਾਰੀ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕੋਲ ਸਿੱਖਾਂ ਨੇ ਪ੍ਰਸ਼ਨ ਕੀਤਾ, ਇਹ ਕਥਾ ਗੁਰਪ੍ਰਤਾਪ ਸੂਰਜ ਵਿੱਚ ਵੀ ਆਈ ਹੈ, ਭਾਈ ਮਨੀ ਸਿੰਘ ਸਾਹਿਬ ਜੀ ਨੇ ਵੀ ਲਿਖੀ ਹੈ। ਸਿੱਖਾਂ ਨੇ ਕੀ ਪ੍ਰਸ਼ਨ ਕੀਤਾ, ਗਰੀਬ ਨਿਵਾਜ ਪਾਤਸ਼ਾਹ ਜੀ ਇੱਕੋ ਹੀ ਭਗਤ ਦੋ ਗੱਲਾਂ ਕਹਿ ਰਿਹਾ ਹੈ। ਭਗਤ ਨਾਮਦੇਵ ਜੀ ਇੱਕ ਜਗ੍ਹਾ 'ਤੇ ਕਹਿ ਰਹੇ ਨੇ, ਪਾਂਡੇ ਤੁਮਰਾ ਰਾਮ ਚੰਦ ਸੋ ਭੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਹੇ ਪਾਂਡੇ, ਤੇਰਾ ਰਾਮ ਚੰਦ ਉਹ ਵੀ ਦੁਨੀਆ ਦੇ ਵਿੱਚ ਜੋ ਆਇਆ ਹੈ ਉਹਨੂੰ ਅਸੀਂ ਦੇਖਿਆ, ਉਹ ਰਾਮ ਚੰਦਰ ਰਾਵਣ ਨਾਲ ਲੜ ਕੇ ਆਪਣੇ ਘਰ ਵਾਲੀ ਗਵਾ ਬੈਠਾ ਸੀ, ਇਹ ਅਰਥ ਬਣਦਾ। ਦੂਜੇ ਪਾਸੇ ਭਗਤ ਨਾਮਦੇਵ ਜੀ ਧਨਾਸਰੀ ਰਾਗ ਵਿੱਚ ਕਹਿੰਦੇ ਹਨ, ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ, ਕਿ ਦਸਰਥ ਦਾ ਬੇਟਾ ਮੇਰਾ ਭਗਵਾਨ ਹੈ, ਮੇਰਾ ਰਾਮ ਚੰਦ ਹੈ। ਉਹੀ ਨਾਮਦੇਵ ਇਹ ਵੀ ਕਹਿ ਰਹੇ ਨੇ ਕਿ ਨਾਮੇ ਕੇ ਸਵਾਮੀ ਸੀ ਬਹੋਰੀ, ਬਹੋਰੀ ਮੈਨੇ ਵਾਪਸ ਲਿਆਂਦੀ ਮੋੜ ਕੇ, ਨਾਮੇ ਦੇ ਸਵਾਮੀ ਨੇ ਸੀਤਾ, ਨਾਮੇ ਕੇ ਸਵਾਮੀ ਸੀ ਬਹੋਰੀ ਲੰਕ ਭਵੀਖਣ ਆਪਿਓ, ਲੰਕਾ ਦਾ ਰਾਜ ਭਵੀਸ਼ਣ ਨੂੰ ਦਿੱਤਾ। ਹੇ ਸਤਿਗੁਰੂ ਜੀ, ਇਹ ਦੋ ਗੱਲਾਂ ਕਿਉਂ ਕਹੀਆਂ ਗਈਆਂ? ਇੱਕ ਪਾਸੇ ਤਾਂ ਨਾਮੇ ਨੂੰ ਆਪਣਾ ਸਵਾਮੀ ਨਜ਼ਰ ਆਉਂਦਾ ਹੈ, ਅਤੇ ਇੱਕ ਪਾਸੇ ਪਾਂਡੇ ਦਾ ਰਾਮ ਚੰਦ ਉਹਨੂੰ ਉਹ ਹੋਰ ਤਰ੍ਹਾਂ ਨਜ਼ਰ ਆਉਂਦਾ ਵੀ ਉਹ ਆਪਣੀ ਘਰਵਾਲੀ ਗਵਾ ਬੈਠਾ ਸੀ, ਇਹਦਾ ਕੀ ਕਾਰਨ? 5ਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਤੁਸੀਂ ਸ਼ਬਦ ਨੂੰ ਧਿਆਨ ਨਾਲ ਨਹੀਂ ਪੜ੍ਹਿਆ। ਮਹਾਰਾਜ ਕਹਿੰਦੇ, ਆਜ ਨਾਮੇ ਬੀਛੜ ਦੇਖਿਆ ਮੂਰਖ ਕੋ ਸਮਝਾਊ ਰੇ, ਮੂਰਖਾਂ ਨੂੰ ਸਮਝਾਇਆ ਇਹ ਬਚਨ, ਸਮਝਦਾਰਾਂ ਨੂੰ ਹੋਰ ਤਰੀਕੇ ਨਾਲ ਸਮਝਾਈਦਾ, ਮੂਰਖਾਂ ਨੂੰ ਹੋਰ ਤਰੀਕੇ ਨਾਲ ਸਮਝਾਉਣਾ ਪੈਂਦਾ। ਗਿਆਨ ਉਹੀ ਹੁੰਦਾ, ਉਹਨੂੰ ਸਮਝਾਉਣ ਦਾ ਢੰਗ ਵੱਖਰਾ ਹੁੰਦਾ। ਜਿੱਥੇ ਤਾਂ ਭਗਤ ਨਾਮਦੇਵ ਜੀ ਇਹ ਕਹਿ ਰਹੇ ਨੇ ਕਿ ਮੇਰਾ ਸਵਾਮੀ ਇੰਨਾ ਸਮਰੱਥ ਹੈ ਕਿ ਉਹ ਸੀਤਾ ਨੂੰ ਵਾਪਸ ਲੈ ਕੇ ਆਇਆ, ਉਹਨੇ ਸਮੁੰਦਰ 'ਤੇ ਪੁਲ ਬੰਨਿਆ, ਸਮੁੰਦਰ 'ਤੇ ਪੁਲ ਬੰਨ ਕੇ ਫਿਰ ਸੀਤਾ ਨੂੰ ਵਾਪਸ ਲਿਆਂਦਾ, ਰਾਵਣ ਨਾਲ ਯੁੱਧ ਕੀਤਾ, ਮੇਰਾ ਸਵਾਮੀ ਹੈ। ਉੱਥੇ ਉਹ ਨਾਮਦੇਵ ਜੀ ਇੰਝ ਕਹਿ ਰਹੇ ਨੇ ਕਿ ਜਿਹੜੀ ਨਾ ਰਾਮ ਚੰਦਰ ਦੇ ਅੰਦਰ ਜੋਤ ਹੈ, ਕਿਉਂਕਿ ਜੋਤ ਤਾਂ ਸਾਰਿਆਂ ਵਿੱਚ ਹੈ, ਜਿਹੜੀ ਜੋਤ ਹੈ ਉਹ ਤਾਂ ਨਾਮਦੇਵ ਜੀ ਕਹਿੰਦੇ ਪਰਮੇਸ਼ਰ ਦੀ ਹੈ ਨਾ, ਰਾਮ ਚੰਦਰ ਵਿੱਚ ਵੀ ਉਹ ਅਕਾਲ ਪੁਰਖ ਦੀ ਤਾਕਤ ਨਾਲ, ਸੱਤਾ ਨਾਲ, ਸ਼ਕਤੀ ਨਾਲ ਨਾਮੇ ਕੇ ਸਵਾਮੀ ਸੀ ਬਹੋਰੀ ਸੀਤਾ ਨੂੰ ਵਾਪਸ ਲੈ ਆਏ, ਉਹ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਦੇਖ ਰਹੇ ਹੈ, ਸਾਰਿਆਂ ਵਿੱਚ, ਸਰਵੱਤਰ ਪ੍ਰਾਣੀਆਂ ਦੇ ਵਿੱਚ। ਪਰ ਕੁਝ ਲੋਕ ਕੀ ਕਰਦੇ ਹਨ ਕਿ ਮਹਾਂਪੁਰਸ਼ਾਂ 'ਤੇ, ਅਵਤਾਰਾਂ 'ਤੇ, ਗੁਰੂਆਂ 'ਤੇ ਕਬਜ਼ਾ ਕਰ ਲੈਂਦੇ ਆ। ਉਹ ਕਬਜ਼ਾ ਕਰਨ ਵਾਲੇ ਕਹਿੰਦੇ ਸਾਡਾ ਰਾਮ ਚੰਦਰ, ਸਾਡਾ ਕ੍ਰਿਸ਼ਨ। ਉਹ ਜਿਹੜੇ ਕਬਜ਼ਾ ਕਰ ਲੈਂਦੇ ਆ ਨਾ, ਉਹਨਾਂ ਕਬਜ਼ਾ ਕਰਨ ਵਾਲਿਆਂ ਦਾ ਕਬਜ਼ਾ ਉਖਾੜਿਆ ਇਸ ਸ਼ਬਦ ਵਿੱਚ। ਉਹ ਕਹਿੰਦੇ ਜੇ ਤੁਸੀਂ ਕਬਜ਼ਾ ਹੀ ਕਰਦੇ ਹੋ ਵੀ ਸਾਡਾ ਰਾਮ ਚੰਦਰ, ਤਾਂ ਫਿਰ ਉਹਨੇ ਕੀਤਾ ਕੀ ਹੈ? ਦੂਜਾ ਪੱਖ ਹੈ, ਇਹ ਮੂਰਖ ਨੂੰ ਸਮਝਾਇਆ, ਮੂਰਖ ਕੋ ਸਮਝਾਊ ਰੇ, ਵੀ ਜੇ ਤੁਸੀਂ ਕਹੋ ਵੀ ਸਾਡਾ ਅਤੇ ਦੂਜਿਆਂ ਦਾ ਨਹੀਂ, ਇਹ ਬੜਾ ਪੱਖਪਾਤ ਸਨਾਤਨ ਧਰਮ ਵਿੱਚ ਚੱਲ ਗਿਆ ਸੀ, ਸਾਰਿਆਂ ਵਿੱਚ ਚੱਲ ਜਾਂਦਾ ਹੈ। ਸ਼੍ਰੀ ਤੁਲਸੀਦਾਸ ਜੀ ਇੱਕ ਵਾਰੀ ਗਏ ਸਨ ਦੁਆਰਕਾ, ਅਤੇ ਦੁਆਰਕਾ ਨਾਥ ਦੇ ਮੰਦਰ 'ਚ ਉਹਨਾਂ ਨੇ ਮੱਥਾ ਨਹੀਂ ਟੇਕਿਆ। ਹਾਲਾਂਕਿ ਇਹ ਹਿੰਦੂ ਧਰਮ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਸ਼੍ਰੀ ਰਾਮ ਚੰਦਰ ਜੀ ਅਤੇ ਕ੍ਰਿਸ਼ਨ ਜੀ ਦੋਵੇਂ ਵਿਸ਼ਨੂੰ ਦੇ ਅਵਤਾਰ ਹਨ, ਇੱਕੋ ਹੀ ਰੂਪ ਹਨ। ਤੁਲਸੀਦਾਸ ਵਰਗੇ ਮਹਾਂ ਗਿਆਨੀ ਨੂੰ ਵੀ ਇਸ ਗੱਲ ਦਾ ਪਤਾ ਸੀ, ਪਰ ਉਹਨਾਂ ਨੇ ਕ੍ਰਿਸ਼ਨ ਮੂਰਤੀ ਨੂੰ ਮੱਥਾ ਨਹੀਂ ਟੇਕਿਆ। ਕਹਿੰਦੇ ਸੀਸ ਮੁਕਟ ਕਟ ਕਾਸ਼ਨੀ ਕੈਸੇ ਬਣੇ ਹੋ ਨਾਥ, ਤੁਲਸੀ ਮਾਥਾ ਤੋ ਨਿਵੈ ਧਨੁਸ਼ਬਾਨ ਹੋਏ ਹਾਥ। ਮੈਂ ਇਸ ਰੂਪ 'ਚ ਨਹੀਂ ਮੱਥਾ ਟੇਕਾਂਗਾ, ਜੇ ਤੁਹਾਡੇ ਕੋਲ ਸੀਤਾ ਲਛਮਣ ਅਤੇ ਧਨੁਸ਼ਬਾਨ ਹੋਵੇਗਾ ਤਾਂ ਮੱਥਾ ਟੇਕਾਂਗਾ, ਯਾਨੀ ਰਾਮ ਚੰਦਰ ਨੂੰ ਮੱਥਾ ਟੇਕਾਂਗਾ, ਕ੍ਰਿਸ਼ਨ ਨੂੰ ਨਹੀਂ ਟੇਕਾਂਗਾ। ਇਹ ਪੱਖਪਾਤ ਜਿਹੜਾ ਹੈ ਕਬਜ਼ਾਵਾਦੀਆਂ ਦਾ ਹੈ, ਸਾਡਾ ਚੰਗਾ ਬਾਕੀਆਂ ਦਾ ਮਾੜਾ। ਅੱਜ ਸਾਡਾ ਸਿੱਖਾਂ ਦਾ ਵੀ ਇਹੀ ਹਾਲ ਹੈ, ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮੰਨ ਕੇ ਅਤੇ ਬਾਕੀਆਂ ਨਾਲ ਲੜੀ ਜਾਂਦੇ ਹਾਂ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਤਾਂ ਸਾਰੀ ਦੁਨੀਆ ਦਾ ਗੁਰੂ ਹੈ, ਸਾਰੇ ਵਰਲਡ ਦਾ। ਆਪਣ ਬਾਪੇ ਨਾਹੀਂ ਕਿਸੇ ਕੋ, ਇਹ ਕਿਸੇ ਦੇ ਪਿਓ ਦੀ ਪ੍ਰੋਪਰਟੀ ਨਹੀਂ ਹੈ। ਭਾਵਨ ਕੋ ਹਰ ਰਾਜਾ, ਇਹ ਭਾਵਨਾ ਅਤੇ ਸ਼ਰਧਾ ਵਾਲਿਆਂ ਦੀ ਵਸਤੂ ਹੈ। ਪਰ ਅਸੀਂ ਕਹਿੰਦੇ ਹਾਂ ਨਹੀਂ, ਅਸੀਂ ਆਪ ਹੀ ਪੜ੍ਹਨਾ, ਹੋਰ ਕਿਸੇ ਨੂੰ ਪੜ੍ਹਨ ਵੀ ਨਹੀਂ ਦਿੰਦੇ। ਆਪ ਅਸੀਂ ਪੜ੍ਹਦੇ ਨਹੀਂ, ਦੂਜਿਆਂ ਨੂੰ ਪੜ੍ਹਨ ਵੀ ਨਹੀਂ ਦਿੰਦੇ। ਅੱਜ ਜਿਹੜੀ ਸਾਡੀ ਹਾਲਾਤ ਹੈ ਉਹ ਇੱਦਾਂ ਦੀ ਹੈ। ਸੋ ਖਾਲਸਾ ਜੀ, ਇਸ ਸ਼ਬਦ ਵਿੱਚ ਮਹਾਰਾਜ ਨੇ ਭਰਮ ਵਿੱਚ ਪਏ ਹੋਏ ਪੰਡਿਤ ਜਿਹੜੇ ਮੈਂ ਮੇਰੀ 'ਚ ਫਸੇ ਹੋਏ ਸਨ, ਮੇਰਾ ਰਾਮ ਚੰਦਰ, ਮੇਰਾ ਕ੍ਰਿਸ਼ਨ, ਮੇਰੀ ਗਾਇਤਰੀ, ਉਹਨਾਂ ਦੀ ਮੈਂ ਮੇਰੀ 'ਤੇ ਸੱਟ ਮਾਰੀ ਹੈ। ਉਹਨਾਂ ਮੂਰਖਾਂ ਨੂੰ ਸਮਝਾਇਆ, ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਊ ਰੇ। ਸੋ ਇਹ ਸ਼ਬਦਾਂ ਦਾ ਬੜਾ ਗੁੱਝਾ ਸਿਧਾਂਤ ਹੁੰਦਾ, ਜਦੋਂ ਬਾਣੀ 'ਚ ਅਸੀਂ ਉਤਰਾਂਗੇ ਸਹਿਜੇ ਸਹਿਜੇ ਸਮਝ ਆਏਗੀ। ਪਰ ਹੁੰਦਾ ਕੀ ਹੈ ਵੀ ਇੱਕ ਪਕਸ਼ ਲੈ ਲੈਂਦੇ ਹੈ, ਜਦੋਂ ਸਾਡੇ ਪ੍ਰਚਾਰਕਾਂ ਨੂੰ ਕੋਈ ਹੋਰ ਗੱਲ ਨਾ ਆਵੇ, ਗੁਆਂਢੀਆਂ ਨਾਲ ਲੜਨਾ ਹੋਵੇ, ਤਾਂ ਇਹ ਸ਼ਬਦ ਸਟੇਜਾਂ 'ਤੇ ਪੜ੍ਹ ਦਿੰਦੇ ਆ, ਅਤੇ ਅਗਲਾ ਕਹਿੰਦਾ ਲਓ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਸਾਡੇ ਅਵਤਾਰਾਂ ਦੀ ਨਿੰਦਾ ਕੀਤੀ ਹੈ। ਪਰ ਕਿਸੇ ਅਵਤਾਰ ਦੀ, ਕਿਸੇ ਮਹਾਂਪੁਰਸ਼ ਦੀ, ਕਿਸੇ ਧਰਮ ਦੀ ਗੁਰਬਾਣੀ 'ਚ ਨਿੰਦਾ ਨਹੀਂ ਹੈ। ਮੂਰਖਾਂ ਨੂੰ ਸਮਝਾਇਆ ਹੈ, ਨਿੰਦਾ ਨਹੀਂ ਕੀਤੀ ਕਿਸੇ ਦੀ। ਅਸੀਂ ਨਿੰਦਾ ਬਣਾ ਦਿੰਦੇ ਹਾਂ, ਇਹੋ ਜਿਹਾ ਵਰਤਾਰਾ ਕਰ ਬਹਿੰਦੇ ਹਾਂ। ਸੋ ਸਾਧ ਸੰਗਤ ਜੀ, ਗੁਰਬਾਣੀ ਨੂੰ ਸਮਝਣ ਵਾਸਤੇ ਬੜੀ ਘਾਲਣਾ, ਬਖਸ਼ਿਸ਼ ਦੀ ਲੋੜ ਹੈ। ਅਰਦਾਸ ਕਰੋ ਮਹਾਰਾਜ ਕਿਰਪਾ ਕਰਨ, ਗੁਰਬਾਣੀ ਦਾ ਸਹੀ ਸਿਧਾਂਤ ਸਮਝ ਆ ਜਾ।
ਰਾਗ ਗੋਂਡ ਬਾਣੀ ਰਵਿਦਾਸ ਜੀਓ ਕੀ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੁਕੰਦ ਮੁਕੰਦ ਜਪਹੋ ਸੰਸਾਰ, ਬਿਨ ਮੁਕੰਦ ਤਨ ਹੋਏ ਔਹਾਰ। ਸੋਈ ਮੁਕੰਦ ਮੁਕਤ ਕਾ ਦਾਤਾ, ਸੋਈ ਮੁਕੰਦ ਹਮਰਾ ਪਿਤ ਮਾਤਾ। ਜੀਵਤ ਮੁਕੰਦੇ ਮਰਤ ਮੁਕੰਦੇ, ਤਾ ਕੇ ਸੇਵਕ ਕਉ ਸਦਾ ਆਨੰਦੇ ਰਹਾਉ। ਮੁਕੰਦ ਮੁਕੰਦ ਹਮਾਰੇ ਪ੍ਰਾਨੰ, ਜਪ ਮੁਕੰਦ ਮਸਤਕ ਨੀਸਾਨੰ। ਸੇਵ ਮੁਕੰਦ ਕਰੈ ਬੈਰਾਗੀ, ਸੋਈ ਮੁਕੰਦ ਦੁਰਬਲ ਧਨ ਲਾਦੀ। ਏਕ ਮੁਕੰਦ ਕਰੈ ਉਪਕਾਰ, ਹਮਰਾ ਕਹਾ ਕਰੈ ਸੰਸਾਰ। ਬੇਟੀ ਜਾਤ ਹੂਏ ਦਰਬਾਰ, ਤੁਹੀ ਮੁਕੰਦ ਜੋਗ ਜੁਗ ਤਾਰ। ਉਪਜਿਓ ਗਿਆਨ ਹੂਆ ਪ੍ਰਗਾਸ, ਕਰ ਕਿਰਪਾ ਲੀਨੇ ਕੀਟ ਦਾਸ। ਕਹੁ ਰਵਿਦਾਸ ਅਬ ਤ੍ਰਿਸ਼ਨਾ ਚੂਕੀ, ਜਪ ਮੁਕੰਦ ਸੇਵਾ ਤਾਹੂ ਕੀ। ਗੋਂਡ ਜੇ ਉਹ 68 ਤੀਰਥ ਨਹਾਵੈ, ਜੇ ਉਹ ਦੁਆਦਸ ਸਿਲਾ ਪੂਜਾਵੈ, ਜੇ ਉਹ ਕੂਪ ਤਟਾ ਦੇਵਾਵੈ, ਕਰੈ ਨਿੰਦ ਸਭ ਬਿਰਥਾ ਜਾਵੈ। ਸਾਧ ਕਾ ਨਿੰਦਕ ਕੈਸੇ ਤਰੈ, ਸਰ ਪਰ ਜਾਨਹੋ ਨਰਕ ਹੀ ਪਰੈ ਰਹਾਉ। ਜੇ ਉਹ ਗ੍ਰਹਿਣ ਕਰੈ ਕੁਲ ਖੇਤ, ਅਰਪੈ ਨਾਰ ਸੀਗਾਰ ਸਮੇਤ। ਸਗਲੀ ਸਿਮ੍ਰਿਤ ਸਰਵਨੀ ਸੁਨੈ, ਸਗਲੀ ਸਿਮ੍ਰਿਤ ਸਰਵਨੀ ਸੁਨੈ, ਕਰੈ ਨਿੰਦ ਕਵਨੈ ਨਹੀਂ ਗੁਨੈ। ਜੇ ਉਹ ਅਨਕ ਪ੍ਰਸਾਦ ਕਰਾਵੈ ਭੂਮ, ਜੇ ਉਹ ਅਨਕ ਪ੍ਰਸਾਦ ਕਰਾਵੈ ਭੂਮਦਾਨ, ਸੋਭਾ ਮੰਡਪ ਪਾਵੈ ਆਪਣਾ ਬਿਗਾਰ ਬੇਰਾਨਾ ਸਾਂਢੈ। ਕਰੈ ਨਿੰਦ ਬਹੁ ਜੋਨੀ ਹੰਢੈ, ਨਿੰਦਾ ਕਹਾ ਕਰਹੋ ਸੰਸਾਰਾ, ਨਿੰਦਕ ਕਾ ਪ੍ਰਗਟ ਪਾਹਾਰਾ। ਨਿੰਦਕ ਸੋਧ ਸਾਧ ਵਿਚਾਰਿਆ, ਕਹੁ ਰਵਿਦਾਸ ਪਾਪੀ ਨਰਕ ਸਿਧਾਰਿਆ ਜੋੜ।
ਸਾਧ ਸੰਗਤ ਜੀ, ਇਹ ਜਿਹੜਾ ਅਖੀਰ ਵਿੱਚ ਜੋੜ ਅੱਖਰ ਲਿਖਿਆ ਹੈ, ਇਸ ਦਾ ਵੀ ਉਚਾਰਨ ਕਰਨਾ, ਇਹਨੂੰ ਵੀ ਪੜ੍ਹਨਾ ਹੈ। ਅੱਖਰਾਂ ਵਿੱਚ ਜੋ ਵੀ ਲਿਖਿਆ ਉਹ ਪੜ੍ਹਨ ਤੋਂ ਛੱਡਣਾ ਨਹੀਂ। ਜੋੜ ਤੋਂ ਇੱਥੇ ਭਾਵ ਜੋ ਜੋੜ ਤੋਂ ਪਹਿਲਾਂ ਅੱਗੇ 49 ਲਿਖਿਆ ਹੈ ਨਾ, ਇਹ ਕੁੱਲ ਸ਼ਬਦ ਗੌਣ ਰਾਗਾਂ ਦਾ ਜੋੜ ਹੈ। ਸਾਰੀ ਰਚਨਾ ਆਪਾਂ ਅੰਕਾਂ ਦੀ ਦਰਸ਼ਨ ਕਰੀਏ। 4, 2, 11, 7, 2, 49 ਇਉਂ ਲਿਖੇ ਨੇ। ਸਭ ਤੋਂ ਪਹਿਲਾਂ ਜਿਹੜਾ ਚਾਰ ਹੈ ਉਹਦਾ ਭਾਵ ਕਿ ਚਾਰ ਪਦਿਆਂ ਵਾਲਾ ਇਹ ਸ਼ਬਦ, ਦੋ ਦਾ ਭਾਵ ਕਿ ਇਹ ਰਵਿਦਾਸ ਜੀ ਦੇ ਦੋ ਸ਼ਬਦ ਇੱਥੇ ਆਏ ਨੇ, ਇਹ ਸੂਚਨਾ ਇੱਥੋਂ ਤੱਕ ਹੈ। ਅੱਗੇ ਜੋ 11 ਹੈ, 11 ਤੋਂ ਭਾਵ ਕਿ ਇਹ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ 11 ਸ਼ਬਦ ਆਏ ਸਨ। 7 ਤੋਂ ਭਾਵ ਕਿ ਭਗਤ ਨਾਮਦੇਵ ਜੀ ਦੇ ਉਚਾਰਨ ਕੀਤੇ ਹੋਏ 7 ਸ਼ਬਦ ਆਏ, ਅਤੇ 2 ਤੋਂ ਭਾਵ ਕਿ ਭਗਤ ਰਵਿਦਾਸ ਜੀ ਦੇ ਉਚਾਰਨ ਕੀਤੇ ਹੋਏ 2 ਸ਼ਬਦ ਆਏ ਨੇ। ਇਉਂ 11 ਅਤੇ 7, 18 ਅਤੇ 2, 20 ਇਹ ਭਗਤ ਬਾਣੀ ਦੇ 20 ਸ਼ਬਦ ਆਏ। 29 ਸ਼ਬਦ ਸਤਿਗੁਰਾਂ ਦੇ ਪਿੱਛੇ ਆਏ ਨੇ, ਜਿਨ੍ਹਾਂ ਵਿੱਚੋਂ 6 ਸ਼ਬਦ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਔਰ 23 ਸ਼ਬਦ ਸਤਿਗੁਰੂ ਅਰਜਨ ਦੇਵ ਸਾਹਿਬ ਦੇ ਉਚਾਰਨ ਕੀਤੇ ਆਏ ਸਨ। 20 ਅਤੇ 29 ਇਹ ਜੋੜ ਕੁੱਲ ਬਣ ਗਿਆ 49। ਇਹ 49 ਲਿਖ ਕੇ ਮਹਾਰਾਜ ਨੇ ਅੱਗੇ ਜੋੜ ਲਿਖ ਦਿੱਤਾ, ਇਹ ਸਾਧ ਸੰਗਤ ਜੀ ਇਹਨਾਂ ਅੱਗਾਂ ਦਾ ਭੇਦ ਹੈ ਅਤੇ ਜੋੜ ਅੱਖਰ ਵੀ ਅੱਗੇ ਬੋਲਣਾ ਹੈ। ਹੁਣ ਇੱਥੇ ਆਪਾਂ ਵਿਸ਼ਰਾਮ ਦਿੰਦੇ ਹਾਂ। ਤਕਰੀਬਨ ਅੱਧੇ ਘੰਟੇ ਬਾਅਦ 12:25 ਤੱਕ ਸੰਗਤਾਂ ਫਿਰ ਆ ਕੇ ਸੱਜ ਜਾਣ, 12:30 ਆਰੰਭਤਾ ਹੋਵੇਗੀ।
ਨਿੰਦਕ ਸੋਧ ਸਾਧ ਵਿਚਾਰਿਆ, ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ, ਜੋੜ ਵਾਹਿਗੁਰੂ ਜੀ ਕਾ ਖਾਲਸਾ।